हेलो हेलो। हाँ जी
गया
जी 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 की हाल चाल जी? ठीक हो? हाँ जी,
ना ठीक
दुआ करके तो शुरू कर दो। क्या
समय आएगी आज एक दो सवाल थे गल बात कर लेने
जी सर,
तो आओ दुआ कर दें दुआ शुरू कर दें।
हालेलुया।
खुदावन प्रभु यीशु जी शुक्र करते हैं धन्यवाद करते हैं कि तुसी साडे जीवन दे विच फिर मौका लेके आए हो
हालेलुया।
खुदावन जी मिलके तुहाडे उस वचन ते ध्यान लगा सके जिहदे विच जीवन है जिंदगी है और जो जो असीं खुदावन पिता जी वचन नूं पढ़दे हां साडे अंदर वो जिंदगी और जीवन आंदा है। सो अज फिर खुदावन पिता जी कुछ सोचां नूं लैके तुहाडे चरणां च आए ते अपने खादम दी अगवाई और मदद करना ताकि जो कुछ भी बोलिए खुदावन थोड़ी आत्मा द्वारा बोल सके और खुदावन पिता जी जो ये वचन बोलिया जावे ते बहुत से लोगों के जीवन दे विच बरकत आवे और उन्होंने सवालों का जवाब मिले और अपने जीवन च अगे वधन वाले हो असि
हालेलुया।
शुक्र करते हाँ और पवित्र आत्मा थोड़ी अगुवाई दे विच अज दे समय नूं रखते हाँ और इस सवाल नूं रखते हाँ खुदावन यीशु मसीह के नाम दे विच
आमीन
शुक्र
आमीन आमीन। हालेलुया जी सर।
धन्यवाद ने कुछ समय दे विच बहुत से लोग ये सवाल कर रहे हैं और बहुत से लोगों के कंफ्यूजन आ चुका ने कि कोई कहते हैं रैप्चर होएगा कोई कहते हैं रैप्चर नहीं होएगा। ये बाइबल दे विच सॉलिड प्रूफ है कि वाकई होएगा ही होएगा कि मतलब कि किसी के कहन दे ना ना कहन दे नाल ये फर्क नहीं पै सकता। बाइबल सानू पूरी तरह यह जवाब दिंदी है कि जेडे बिलीवर ने विश्वासी ने जो खुदावन ने कहा है कि रैप्चर होएगा ही होएगा कि जिदा हालात खराब है शायद कैंसल भी हो जाए ऐदा भी हो सकता।
जी देखो ये पहले तो जय मसीह दी असल ये बाइबल जड़ी है ये वो हिस्ट्री है जड़ी गल तुसी कर रहे हो जड़ी वक्त तो पहले लिखी गई इतिहास। ठीक है जी। मतलब ये हो गया कि आम तौर पे कोई वाकया होंदा है उदे बाद वो हिस्ट्री लिखी जाती है ते ये वो इतिहास जड़ा हाला होया नहीं गा वो पहले ही लिख दिता गया इनू एपोकलिप्सिस कही दा। ठीक है जी। ते ये हुण होएगा नहीं होएगा सो आपां इनू इंज वेख सकने आ कि छेती छेती ये वेखने आ कि ये रैप्चर दे जड़े ने ना ये तीन मकसद ने तीन मकासद 10 मकसद ने है ना। अच्छा सब तो पहले तो ये वे कि खुदावंद यीशु मसीह ने ये जदों मती 24 च जड़े ने वो सहून दे पहाड़ उत्ते बैठे सन तीसरी आयत तो उदे चार चेले उन्हां कोल आ गए। ठीक है। और आण के ते उन्होंने दो सवाल किते कि प्रभु यीशु मसीह तुसी अपनी जान ते फिर आण दीआं बड़ीआं गल्लां कर रहे हो ये कदों आना तुसी ते एक ते ए सी टाइम दा कदों आना दूजा कि भाई वो सानू दस देना कि कुछ निशानियां ही दे दो। खुदावंद यीशु मसीह ने मत्ती 24:36 च एक गल कही कि गल रैप्चर दे बारे च कि उस दिन ते उस घड़ी दी बाबत कोई नहीं जे जानदा है ना आसमान दे फरिश्ते ना पुत्र बल्कि पिता जानदा। ठीक है। हुण एक गल समझनी है कि प्रभु यीशु मसीह दे हुण ते वह पिता दे सज्जे हद बैठे दे ने ना। ठीक है। हुण वो उन्होंने आना पर इहदे दो गल्लां ने। नंबर एक इनू आपां कहने आ कि उहनां दी गुप्त आमद जिहड़ी है वो बदलां तक होएगी। ठीक है। ते दूजी जिहड़ी उहनां दी जदों आपां चेलियां दे करतब पढ़ने आ ते उहदे विच जदों प्रभु चेलियां दे करतब एक दी जिहड़ी है 9वीं आयत दे विच ਅਸੀਂ 9ਵੀਂ ਅਤੇ 10ਵੀਂ 'ਚ ਵਹਿੰਦੇ ਹਾਂ ਕਿ ਜਦੋਂ ਉਹ ਉਹਨਾਂ ਨੂੰ ਦੱਸ ਰਿਹਾ ਸੀ ਕਿ ਭਾਈ ਉਹ ਸ਼ਕਤੀ ਦਾ ਲਿਬਾਸ ਦਾ ਇੰਤਜ਼ਾਰ ਕਰਨਾ ਅਤੇ ਬੱਦਲ ਆ ਗਿਆ, ਯਾਨੀ ਨਾਈਟਿੰਗ ਵਿੱਚ ਉਹ ਉਹਨਾਂ ਨੇ ਬੱਦਲ ਨੇ ਉਹਨਾਂ ਨੂੰ ਛੁਪਾ ਲਿਆ ਹੈ ਨਾ, ਅਤੇ ਉਹ ਚੱਕਿਆ ਗਿਆ ਉੱਤੇ ਹੈ ਬਦਲੀ ਦੇ ਵਿੱਚ, ਅਤੇ ਉਹ ਸਾਰੇ ਇੰਝ ਸਮਾਨ ਵੱਲ ਵੇਖਣ ਡੇ ਨੇ। ਇਹ ਉਹਨਾਂ ਦੀ ਉਹ ਆਮਦ ਹੈ ਜਿਹੜੀ ਜ਼ਾਹਿਰ ਆਮਦ ਹੈ ਜਿਹੜੀ ਜਿਹੜੇ ਉਹ ਸਾਰਿਆਂ ਨੂੰ ਨਜ਼ਰ ਆਉਣਗੇ। ਅਤੇ ਪਹਿਲੀ ਜਿਹੜੀ ਬਦਲਾ ਤੱਕ ਹੈ ਜਿਹਨੂੰ ਰੈਪਚਰ ਕਹੀਦਾ ਉਹਦਾ ਨਹੀਂ ਜੇ ਉਹਦੀ ਇਹਦੀ, ਸੋ ਦੋ ਗੱਲਾਂ ਅਸੀਂ ਇੱਥੇ ਦੇਖ ਲਈਏ। ਅਤੇ ਚੇਲੇ ਦੇ ਕਰਤੱਵ ਇੱਕ ਦੀ ਜਿਹੜੀ ਜਦੋਂ ਵੇਖ ਰਹੇ ਸਨ ਹੈ ਪ੍ਰਭੂ ਯਸੂ ਮਸੀਹ ਇੰਝ ਹੀ ਚੱਕੇ ਗਏ, ਉਹ ਬੱਦਲ ਨੇ ਉਹਨੂੰ ਘੇਰ ਲਿਆ। ਅਤੇ 11ਵੀਂ ਆਇਤ ਵਿੱਚ ਲਿਖਿਆ ਕਿ ਆਏ ਗਲੀਲੀ ਮਰਦੋ, ਉਹ ਭਾਈ ਗੱਲ ਇਹ ਵੇ ਤੁਸੀਂ ਕਿਉਂ ਖੜ੍ਹੇ ਅਸਮਾਨ ਵੱਲ ਵਹਿੰਦੇ ਹੋ, ਇਹ ਯਸੂ ਜਿਹੜਾ ਤੁਹਾਡੇ ਕੋਲੋਂ ਹੁਣ ਇੰਜ ਚੱਕਿਆ ਗਿਆ ਹੈ ਇੰਝ ਹੀ ਫਿਰ ਆਏਗਾ ਜਿਸ ਤਰ੍ਹਾਂ ਤੁਸਾਂ ਉਹਨੂੰ ਜਾਂਦਿਆਂ ਵੇਖਿਆ ਹੈ। ਲੇਕਿਨ ਪ੍ਰਭੂ ਯਸੂ ਮਸੀਹ ਇਹ ਉਹਦੀ ਜ਼ਾਹਿਰ ਆਮਦ ਹੈ, ਜਿਹਨੂੰ ਕਹਿ ਲਓ ਫਿਜ਼ੀਕਲ ਲੈਂਡਿੰਗ ਹੋਣੀ ਹੈ ਧਰਤੀ 'ਤੇ। ਅਤੇ ਆਪਾਂ ਗੱਲ ਕਰ ਰਹੇ ਹਾਂ ਅਸਲ ਵਿੱਚ ਬਾਈਬਲ ਦੇ ਵਿੱਚ ਜਦੋਂ ਪ੍ਰਭੂ ਯਸੂ ਮਸੀਹ ਦੀ ਸੈਕਿੰਡ ਕਮਿੰਗ ਹੈ ਨਾ, ਅਤੇ ਜਦੋਂ ਉਹ ਬਦਲਾਂ ਤੱਕ ਆਉਣਾ ਅਤੇ ਉਹਨੇ ਤਕਰੀਬਨ 7 ਸਾਲ ਬਾਅਦ ਧਰਤੀ 'ਤੇ ਆਉਣਾ, ਅਤੇ ਜਦੋਂ ਉਹ ਹਵਾਲਿਆਂ ਨੂੰ ਮਿਕਸਅਪ ਕਰ ਦਿੰਦੇ ਹਾਂ ਤਾਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ, ਇਹੀ ਵਜ੍ਹਾ। ਸੋ ਨੰਬਰ 1 ਹੁਣ ਗੱਲ ਰੈਪਚਰ ਦੀ ਹੋ ਰਹੀ ਹੈ। ਹੁਣ ਰੈਪਚਰ ਜਿਹੜਾ ਹੈਗਾ ਉਹ ਇਹ ਵੇ ਕਿ ਦੇਖੋ ਰੈਪਚਰ ਵਿੱਚ ਇਹ ਹੋਏਗਾ ਕਿ ਇਹਦਾ ਤਾਂ ਇਹੀ ਹੈ ਕਿ ਕਦੋਂ ਹੋਣਾ ਰੈਪਚਰ, ਇਹਦੀ ਤਾਂ ਕੋਈ ਡੇਟ ਸੈਟਿੰਗ ਹੈਗੀ ਨਹੀਂ, ਠੀਕ ਹੈ। ਮਤੀ 24:36 'ਚ ਲਿਖ ਦਿੱਤਾ ਹੈ। ਹੁਣ ਉਹ ਮਤੀ 24 ਅਤੇ 44 ਵਿੱਚ ਲਿਖਿਆ ਹੈ ਕਿ ਭਈਓ ਉਹ ਤੁਸੀਂ ਤਿਆਰ ਰਹੋ, ਠੀਕ ਹੈ। ਹਾਂਜੀ ਉਹ ਆਇਤ ਇੱਕ ਤੁਸੀਂ ਪਲੀਜ਼ ਪੜ੍ਹ ਦਿਉ ਤਾਂ ਕਿ ਇਹ ਸਾਨੂੰ ਪਤਾ ਲੱਗ ਜਾਏ ਕਿ ਰੈਪਚਰ ਦਾ ਕੋਈ ਨਹੀਂ ਜੇ ਟਾਈਮ, ਹਾਂਜੀ ਸਿਰਫ ਉਹ ਚੋਰ ਵਰਗਾ ਹੈ, ਬਹੁਤ ਮਤੀ 24 ਦੱਸਿਆ। ਪਰ ਚਲੋ ਇੱਕ ਆਇਤ ਪੜ੍ਹ ਦਿਉ ਮਤੀ 24 ਦੀ 44 ਆਇਤ 44, ਠੀਕ ਹੈ ਸਰ।
44 ਆਪਾਂ ਪੜ੍ਹ ਦਿੰਦੇ ਹਾਂ, ਇਸ ਕਾਰਨ ਤੁਮ ਵੀ ਤਿਆਰ ਰਹੋ, ਮਨੁਸ਼ਿਆ ਕਾ ਪੁੱਤਰ ਉਸ ਘੜੀ ਆ ਜਾਏਗਾ ਜਬਕਿ ਤੁਮ ਸੋਚਦੇ ਵੀ ਨਹੀਂ।
ਹੁਣ ਇੱਥੇ ਤੇ ਇਹ ਹੋ ਗਿਆ ਕਿ ਆ ਜਾਏਗਾ ਤੁਸੀਂ ਸੋਚਦੇ ਵੀ ਨਹੀਂ, ਅਤੇ ਉਹ ਕਹਿੰਦਾ ਮੇਰਾ ਦਿਨ ਚੋ ਸੋ ਡੇਟ। ਅੱਛਾ ਹੁਣ ਕਿੱਥੇ ਲਿਖਿਆ ਜੀ, ਇਹ ਪਹਿਲਾ ਥਸਲਨੀਕੀਆ 4 ਦੇ ਵਿੱਚ ਤੁਸੀਂ ਕੱਢ ਲਓ ਕਿ ਭਈ ਇੱਥੇ ਕੀ ਲਿਖਿਆ ਦਾ ਉਹਦੀ 13-18 ਆਏ ਤੇ, ਅਤੇ ਲੇਕਿਨ 16-17 ਆਇਤ ਜਿਹੜੀ ਹੈ ਨਾ ਉਹ ਬੜਾ ਕਲੀਅਰ ਦੱਸ ਰਹੀ ਹੈ, ਠੀਕ ਹੈ। ਅਸੀਂ ਕੁਝ ਆਇਤਾਂ ਵੇਖ ਲਈਏ ਕਿ ਉਹਨੇ ਰੈਪਚਰ ਹੋਣਾ, ਠੀਕ ਹੈ। ਉਹਨੇ ਪਹਿਲੇ ਬਦਲਾਂ ਤੱਕ ਆਉਣਾ, ਫਿਰ ਚਰਚ ਨੇ ਚੱਕਿਆ ਜਾਣਾ, ਠੀਕ ਹੈ ਜੀ।
ਪਹਿਲਾਂ 4:13-18 ਸਕਰਿਪਟ ਕਹਿੰਦਾ ਹੇ ਭਾਈਓ ਹਮ ਨਹੀਂ ਚਾਹਤੇ ਕਿ ਤੁਮ ਇਸਕੇ ਵਿਸ਼ੇ ਮੇ ਅਨਗਿਆਨ ਰਹੋ ਜੋ ਸੋ ਗਏ ਹੈ, ਅਨਯ ਲੋਗੋ ਕੇ ਸਮਾਨ ਸ਼ੋਕਿਤ ਹੋ ਜੋ ਆਸ਼ਾਹਿਤ ਹੈ ਆਸ਼ਾ ਰਹਿਤ ਹੈ। ਹਮ ਵਿਸ਼ਵਾਸ ਕਰਤੇ ਹੈ ਕਿ ਯਿਸੂ ਮਰਾ ਜੀ ਵੀ ਉਠਾ, ਇਸ ਲਈ ਪਰਮੇਸ਼ਰ ਉਹਨੇ ਜੋ ਯਿਸੂ ਮੇ ਸੋ ਗਏ ਉਸਕੇ ਸਾਥ ਲੇ ਆਏਗਾ। ਇਸ ਕਾਰਨ ਹਮ ਪ੍ਰਭੂ ਕੇ ਵਚਨ ਕੇ ਅਨੁਸਾਰ ਤੁਮਸੇ ਕਹਤੇ ਹੈ ਕਿ ਹਮ ਜੋ ਜੀਵਿਤ ਹੈ ਔਰ ਪ੍ਰਭੂ ਕੇ ਆਨੇ ਤੱਕ ਬਚੇ ਰਹੇਂਗੇ, ਸੋਏ ਹੋਂ ਸੇ ਕਦਾਪੀ ਆਗੇ ਨਾ ਬੜੇਂਗੇ, ਕਿਉਂਕਿ ਪ੍ਰਭੂ ਸਵਯਂ ਲਲਕਾਰ ਔਰ ਪ੍ਰਧਾਨ ਸਵਰਗਦੂਤ ਕੀ ਪੁਕਾਰ ਔਰ ਪਰਮੇਸ਼ਵਰ ਕੀ ਤੁਰੀ ਕੀ ਆਵਾਜ਼ ਕੇ ਸਾਥ ਸਵਰਗ ਸੇ ਉਤਰੇ ਕਾ, ਔਰ ਜੋ ਮਸੀਹ ਮੇ ਮਰ ਗਏ ਹੈ ਵਹ ਪਹਿਲੇ ਜੀ ਉਠੇਂਗੇ, ਤਬ ਹਮ ਜੋ ਜੀਵਿਤ ਹੈ ਔਰ ਬਚੇ ਰਹੇਂਗੇ ਉਸਕੇ ਸਾਥ ਹਵਾ ਮੇ ਪ੍ਰਭੂ ਸੇ ਮਿਲਨੇ ਕੇ ਲਈ ਬਾਦਲੋਂ ਪਰ ਉਠਾ ਲਿਏ ਜਾਏਂਗੇ। ਇਸ ਪ੍ਰਕਾਰ ਸਭ ਦਾ ਪ੍ਰਭੂ ਕੇ ਸਾਥ ਰਹੇਂਗੇ, ਇਸ ਲਈ ਇਨ ਬਾਤੋਂ ਸੇ ਏਕ ਦੂਸਰੇ ਕੋ ਸ਼ਾਂਤੀ ਦਿਆ ਕਰੋ।
ਆਮੇਨ। ਹੁਣ ਸਵਾਲ ਇਹ ਵੇ ਕਿ ਇਹ ਕਿਉਂ ਚਰਚ ਚੱਕਿਆ ਜਾਏਗਾ। ਦੇਖੋ ਇਹਦੇ ਨਾਲ ਹੀ ਹੈ, 5 ਚੈਪਟਰ ਦੀ 9ਵੀਂ ਆਇਤ ਪੜ੍ਹੋ, ਖੁਦਾ ਨਹੀਂ ਚਾਹੁੰਦਾ ਕਿ ਉਹਦਾ ਚਰਚ ਉਹਦਾ ਸਰੀਰ ਯਿਸੂ ਦਾ ਸਰੀਰ ਉਹ ਇਸ ਪਰਤਾਵਿਆਂ ਵਿੱਚੋਂ ਗੁਜ਼ਰੇ। ਠੀਕ ਹੈ
ਜੀ, ਪਹਿਲਾ ਤਸਲੋਨੀਓ 5:9 ਦੇ ਵਿੱਚ, ਕਿਉਂਕਿ ਪਰਮੇਸ਼ਰ ਨੇ ਹਮੇ ਪ੍ਰਕੋਪ ਕੇ ਲਿਏ ਨਹੀਂ ਪਰੰਤੂ ਹਮਾਰੇ ਪ੍ਰਭੂ ਯਿਸੂ ਮਸੀਹ ਕੇ ਦੁਆਰਾ ਉਧਾਰ ਪ੍ਰਾਪਤ ਕਰਨੇ ਕੇ ਲਿਏ ਉਠਾਇਆ।
ਅੱਛਾ, ਹੁਣ ਇੱਥੇ ਇਹ ਗੱਲ ਸਾਨੂੰ ਪਤਾ ਲੱਗੀ ਕਿ ਯਿਸੂ ਮਸੀਹ ਬਦਲਾਂ 'ਤੇ ਆਏਗਾ, ਅਸੀਂ ਚੁੱਕੇ ਜਾਵਾਂਗੇ ਅਤੇ ਬਦਲਾਂ 'ਤੇ ਯਿਸੂ ਦਾ ਇਸਤਕਬਾਲ ਕਰਾਂਗੇ। ਅੱਛਾ, ਹੁਣ ਇੱਕ ਹੋਰ ਲੂਕਾ 21:34-36 ਪੜ੍ਹ ਦਿਓ ਕੀ ਲਿਖਿਆ। ਦੇਖੋ ਨਾ, ਆਪਾਂ ਇਹ ਵੇਖਣਾ ਕਿ ਇਹ ਪਹਿਲੇ ਹੀ, ਇਸ ਤੋਂ ਪਹਿਲੇ ਕਿ ਉਹ ਜਿਹੜੀਆਂ ਮੁਸੀਬਤਾਂ ਜਿਹਨੂੰ ਟ੍ਰਿਬੂਲੇਸ਼ਨ ਕਹੀਦਾ ਹੈ, ਅਤੇ ਬੜੀ ਮੁਸੀਬਤਾਂ ਯਾਨੀ ਗ੍ਰੇਟ ਟ੍ਰਿਬੂਲੇਸ਼ਨ ਤੋਂ ਬਚਾਉਣ ਲਈ ਯਿਸੂ ਆਪਣੇ ਉਹ ਦੁਲਹਨ ਨੂੰ ਜਿਹੜੀ ਤਿਆਰ ਹੋਏਗੀ, ਇਹ ਨਹੀਂ ਭਾਈ ਸਾਰੇ ਚੱਕੇ ਜਾਣਗੇ। ਠੀਕ ਹੈ, ਕਿਉਂਕਿ ਅਬਨਾਨੀਓ 9:28 ਵਿੱਚ ਲਿਖਿਆ ਹੈ ਕਿ ਪਹਿਲੇ ਤਾਂ ਪ੍ਰਭੂ ਯਿਸੂ ਮਸੀਹ ਆਏ ਕਿ ਉਹ ਦੁਨੀਆ ਦਾ ਉਧਾਰ ਕਰਨ, ਹੁਣ ਜਦੋਂ ਆ ਰਹੇ ਆ ਉਹਨਾਂ ਨੂੰ ਖੜੇਗਾ ਆਪਣੇ ਨਾਲ ਜਿਹੜੀ ਉਹਦੀ ਰਾਹ ਪੇ ਵਹਿੰਦੇ ਨੇ। ਠੀਕ ਹੈ, ਉਹ 10 ਕੁਆਰੀਆਂ ਦਾ ਵੀ ਇਹ ਨਾ ਕਿ ਉਹ ਦੁੱਲਾ ਆਇਆ ਅਤੇ 5 ਦਿਨ ਸਨ, ਹੁਣ ਇੱਥੇ ਪਰਸੈਂਟੇਜ ਦੀ ਗੱਲ ਨਹੀਂ, ਇੱਥੇ ਸਾਰੇ ਤਿਆਰੀਆਂ ਕਰਨ। ਓਕੇ, ਹੁਣ ਇਹ ਵੇ ਕਿ ਆਇਆ ਅਸੀਂ ਉਸ ਯਿਸੂ ਦੇ ਵਿਰੋਧੀ ਦੇ ਉਹ ਸਾਰੇ ਟ੍ਰਿਬੂਲੇਸ਼ਨ ਹੈ ਜਾਂ ਉਸ ਤਕਲੀਫਾਂ ਵਿੱਚੋਂ ਮੁਸੀਬਤਾਂ ਵਿੱਚੋਂ ਗੁਜ਼ਰਾਂਗੇ ਨਹੀਂ, ਇਹ ਇਸ ਲਈ ਉਸ ਤੋਂ ਪਹਿਲੇ ਹੀ ਚੜ ਚੱਕਿਆ ਜਾਏਗਾ। ਹੁਣ ਇੱਕ ਹੋਰ ਰਾਇਤ ਪੜ੍ਹ ਦਿਓ ਜਿਹੜੀ ਹੁਣ ਪੜ੍ਹੀਏ ਨਾ, ਪਹਿਲਾਂ ਥੱਸਲਨੀਕੀਆਂ 5:9 ਪੜ੍ਹੀਏ, ਹੁਣ ਲੂਕਾ 21:34 ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ ਜੇ ਤੁਸਾਂ ਅੱਗੇ ਉਹਨਾਂ ਬਿਆਨ ਕੀਤਾ ਕੀ ਹੋਊਗਾ ਇਹਦੇ ਤੋਂ ਜੇ ਬਚਣਾ ਹੈ ਤਾਂ ਤੁਸੀਂ ਤਿਆਰੀ ਕਰ ਲਓ। ਲੂਕਾ 21:34-36
36, ਸਾਵਧਾਨ ਰਹੋ ਕਿ ਐਸਾ ਨਾ ਹੋ ਕਿ ਤੁਹਾਡਾ ਹਿਰਦਿਆ ਦੁਰਾਚਾਰ, ਪ੍ਰਯਟਕਪਨ ਔਰ ਜੀਵਨ ਕੀ ਚਿੰਤਾਓਂ ਸੇ ਬਰੇ ਸੇ ਦਬ ਜਾਏ, ਚਿੰਤਾਓਂ ਸੇ ਬਰ ਕੇ ਦਬ ਜਾਏ ਔਰ ਵੈ ਦਿਨ ਇੱਕ ਤੁਮ ਪਰ ਫੰਦੇ ਕੀ ਸਮਾਨ ਆ ਜਾਏ।
ਇਹ ਉਹ ਦਿਨ ਨੇ ਜਿਹੜਾ ਕਿ ਜਿਹਦੇ ਤੋਂ ਆਪਣੀ ਕਲੀਸਿਆ ਨੂੰ ਬਚਾਏਗਾ। ਜੀ ਸੋਰੀ, ਪੜੋ ਜੀ ਪਲੀਜ਼।
ਕਿਉਂਕਿ ਸੰਪੂਰਨ ਪ੍ਰਿਥਵੀ ਪਰ ਰਹਿਣੇ ਵਾਲੇ ਸਭ ਲੋਕੋ ਪਰ ਵੈ ਇਸੇ ਪ੍ਰਕਾਰ ਆ ਪੜੇਗਾ, ਪਰੰਤੂ ਤੁਮ ਹਰ ਸਮੇਂ ਸਾਵਧਾਨ ਰਹੋ, ਹੋ ਕਰ ਪ੍ਰਾਰਥਨਾ ਮੇ ਲਗੇ ਰਹੋ, ਜਿਸ ਸੇ ਕਿ ਇਨ ਸਭ ਬਾਤੋਂ ਸੇ ਬਚੇ ਨਿਕਲੇ ਔਰ ਮਨੁਸ਼ ਕੇ ਪੁੱਤਰ ਕੇ ਸਾਹਮਣੇ ਖੜੇ ਹੋਣੇ ਕੇ ਲਈ ਤੁਮ ਇਸ ਸਮਰਥ ਹੋ।
ਹਾਲੇਲੂਯਾ, ਇਨ ਸਾਰੀਆਂ ਗੱਲਾਂ ਕਿਹੜੀਆਂ ਜਿਹੜੀਆਂ ਕਿ ਤਕਰੀਬਨ 7 ਵਿੱਚ ਹੋਣੀਆਂ ਨੇ, ਪਹਿਲੇ 3.5 ਸਾਲਾਂ 'ਚ, ਫਿਰ ਆਖਰੀ 3.5 ਸਾਲਾਂ ਦੇ ਵਿੱਚ, ਪਰ ਇਹ 7 ਘਟਾ ਦਿੱਤੇ ਜਾਣਗੇ 24:22 ਦੇ ਮੁਤਾਬਿਕ। ਇਹ ਜਿਹੜੇ ਨੇ ਧਰਮੀਆਂ ਲਈ ਜਾਂ ਵਰਗਜ਼ੀ ਦੇ ਉਦੋਂ ਯਹੂਦੀਆਂ ਲਈ ਕਿਹਾ ਗਿਆ ਕਿ ਉਹਨਾਂ ਲਈ ਵੀ ਇਹ ਦਿਨ ਘਟਾਏ ਜਾਣਗੇ ਵਰਨਾ ਕੋਈ ਨਾ ਬਚਦਾ। ਅੱਛਾ, ਹੁਣ ਤਾਂ ਇਸ ਨਤੀਜੇ 'ਤੇ ਪਹੁੰਚ ਗਏ ਹਾਂ ਕਿ ਚਰਚ ਜਿਹੜਾ ਹੈ ਇਹ ਚੱਕਿਆ ਜਾਏਗਾ। ਠੀਕ ਹੈ ਜੀ, ਚੱਕਿਆ ਜਾਏਗਾ। ਹੁਣ ਸਵਾਲ ਇਹ ਪੈਦਾ ਹੁੰਦਾ, 2 ਥੱਸਲੋਨੀਕੀਆਂ ਉਹਦੀ 2:6-7 ਆਇਤ ਪੜ੍ਹ ਦਿਓ ਕਿ ਬਈ ਇਹ ਕਿਵੇਂ ਚਰਚ ਚੱਕਿਆ ਜਾਏਗਾ। ਚਰਚ ਚੱਕਿਆ ਨਹੀਂ, ਜੇ ਚਰਚ ਚੱਕਿਆ ਨਹੀਂ ਜਾਂਦਾ ਤਾਂ ਯਿਸੂ ਦਾ ਵਿਰੋਧੀ ਸਾਹਮਣੇ ਆ ਹੀ ਨਹੀਂ ਸਕਦਾ ਨਾ। ਅਤੇ ਇਹ ਵੀ ਵੇਖੋ ਕਿ ਭਈ ਜਿੰਨੀ ਦੇਰ ਤੱਕ ਉਹ ਦੂਰ ਨਾ ਹੋਵੇ, ਚੱਕਿਆ ਨਾ ਜਾਏ, ਅਤੇ ਉਹ ਯਿਸੂ ਦਾ ਵਿਰੋਧੀ ਸਾਹਮਣੇ ਆ ਹੀ ਨਹੀਂ ਸਕਦਾ। ਹੁਣ ਡੱਕਿਆ ਚਰਚ ਨੇ ਉਹਨੂੰ। ਚਲੋ ਉਹ ਪੜ੍ਹ ਦਿਓ, 2 ਥੱਸਲੋਨੀਕੀਆਂ 2:6-7।
ਤੁਮ ਤੋ ਜਾਣਤੇ ਹੋ ਕਿ ਹਮ ਕਿ ਆਪਣੇ ਹੀ ਸਮੇਂ ਮੇਂ ਪ੍ਰਗਟ ਹੋਣੇ ਕੇ ਲੀਏ ਅਭੀ ਉਸੇ ਕਿਆ ਰੋਕ ਹੁਆ ਹੈ।
ਇਹ ਯਿਸੂ ਦਾ ਵਿਰੋਧੀ ਦੀ ਗੱਲ ਹੁੰਦੀ ਹੈ ਜੀ।
ਹਾਂ, ਕਿਉਂਕਿ ਆ ਧਰਮ ਕਾ ਰਹੱਸਿਆ ਅਭੀ ਵੀ ਕ੍ਰਿਆਸ਼ੀਲ ਹੈ, ਔਰ ਜਬ ਤੱਕ ਰੋਕਣੇ ਵਾਲਾ ਹਟਾ ਨਾ ਦਿਆ ਜਾਏ ਤਬ ਤੱਕ ਉਸੇ ਰੋਕੇ ਰਹੇਗੇ।
ਹਾਲੇਲੂਯਾ, ਉਹ ਕਹਿ ਰਿਹਾ ਹੈ ਹੁਣ ਇਹ ਰੋਕਣ ਵਾਲਾ ਪਾਕ ਰੂਹ ਨਹੀਂ ਜੇ, ਕਿਉਂਕਿ ਪਾਕ ਰੂਹ ਨੇ ਥੱਲੇ ਰਹਿਣਾ ਔਰ ਉਹਦੇ ਦਰਮਿਆਨ ਵੀ ਇੱਕ ਜਦੋਂ ਚੜ ਚੱਕਿਆ ਜਾਏਗਾ 1,44,000 ਯਹੂਦੀਆਂ ਨੇ ਵੀ ਤਾਂ ਐਵੈਂਜਲਿਜ਼ਮ ਕਰਨਾ ਹੈ ਨਾ, ਅਤੇ ਪਾਕ ਰੂਹ ਦੀ ਅਗਵਾਈ ਤੋਂ ਬਗੈਰ ਕੋਈ ਨਹੀਂ ਕਹਿ ਸਕਦਾ ਯਸੂ ਖੁਦਾਵੰਦ ਦੇ, ਇਸ ਲਈ ਪਾਕ ਰੂਹ ਉੱਥੇ ਰਹੇਗਾ, ਚੜ ਚੱਕਿਆ ਜਾਏਗਾ ਯਸੂ ਦਾ ਵਿਰੋਧੀ। ਅੱਛਾ ਹੁਣ ਸਰ ਗੱਲ ਇਹ ਹੈ, ਇਹ ਤਾਂ ਹੋ ਗਈ ਠੀਕ ਹੈ, ਹੁਣ ਇਹਦੇ 10 ਛੇਤੀ ਛੇਤੀ ਅਸੀਂ ਇਹ ਮਕਸਦ ਦੇਖ ਸਕਦੇ ਹਾਂ ਕਿ ਰੈਪਚਰ ਕਿਉਂ ਹੋਣਾ ਠੀਕ ਹੈ। ਨੰਬਰ 1 ਲਿਖਦੇ ਜਾਓ ਜੇ ਦੇਖ ਲਓ, ਵਾਅਦਾ ਦੇ ਮੁਤਾਬਿਕ ਜਿਹੜਾ ਹੈ ਉਹ ਜਿਹੜੇ ਨੇ ਯਸੂ ਜਿਹੜੇ ਧਰਮੀ ਨੇ ਉਹਨਾਂ ਨੂੰ ਬਾਪ ਦੇ ਘਰ ਵਿੱਚ ਲੈ ਜਾਏਗਾ, ਸੰਤ ਯੂਹੰਨਾ ਉਹਦਾ 14:1-3 ਠੀਕ ਹੈ, ਕਹਿੰਦਾ ਨਾ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਪਰਮੇਸ਼ਵਰ ਪਿਤਾ 'ਤੇ ਵਿਸ਼ਵਾਸ ਰੱਖਦੇ ਹੋ, ਮੇਰੇ 'ਤੇ ਵੀ ਰੱਖੋ ਹੈਂ, ਅਤੇ ਮੇਰੇ ਘਰ ਮੇਰੇ ਪਿਤਾ ਦੇ ਘਰ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਪਰ ਮੈਂ ਜਾਣਾ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਅਤੇ ਆਣ ਕੇ ਤੁਹਾਨੂੰ ਨਾਲ ਲੈ ਜਾਵਾਂਗਾ। ਇਹ ਯੂਹੰਨਾ 14:1-3 ਆਇਤ, ਪਹਿਲੀ 3 ਆਇਤਾਂ, ਅਤੇ ਤੁਸੀਂ ਇੱਕ ਆਇਤ ਪੜ੍ਹ ਦਿਉ ਇਫਸੀਆਂ 5:27 ਕਿ ਨੰਬਰ 1 ਮਕਸਦ ਇਹ ਕਿ ਉਹ ਜਿਹੜਾ ਵਾਅਦਾ ਯਸੂ ਨੇ ਕੀਤਾ ਹੈ ਉਹਨੂੰ ਲੈਣ ਲਈ ਉਹ ਬਦਲਾਂ 'ਤੇ ਆਏਗਾ, ਅਤੇ ਸਾਰੇ ਵਿਸ਼ਵਾਸੀ ਜਿਹੜੇ ਤਿਆਰ ਹੋਣਗੇ, ਮੈਂ ਬਾਰ ਬਾਰ ਕਹਿ ਰਿਹਾ, ਉਹ ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿ ਰਹੀ, ਮਾਫ਼ ਕਰਨਾ, ਅਤੇ ਉਹ ਜਿਹੜੇ ਨੇ ਉਹ ਚੱਕੇ ਜਾਣਗੇ, ਬਾਕੀ ਫਿਰ ਧਰਤੀ 'ਚ ਰਹਿ ਜਾਣਗੇ। ਜੀ ਅੱਗੇ ਪੜ੍ਹ ਦਿਓ ਕਿ ਨੰਬਰ 1 ਇਹਦਾ ਮਕਸਦ ਕੀ ਹੈ ਰੈਪਚਰ ਦਾ, ਕਿ ਵਾਅਦੇ ਦੇ ਮੁਤਾਬਿਕ ਉਹ ਪਿਤਾ ਦੇ ਘਰ ਵਿੱਚ ਉਹਨਾਂ ਨੂੰ ਲੈ ਜਾਏਗਾ ਪ੍ਰਭੂ ਯਿਸੂ ਮਸੀਹ, ਜਿੱਥੇ ਉਹ ਹੋਵੇ ਉੱਥੇ ਲਿਖਿਆ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋਗੇ। ਜੀ ਇਫਸੀਆਂ 5:27 ਵੀ ਪੜ੍ਹ ਦਿਓ।
ਹਾਂ ਜੀ 27 'ਚ, ਔਰ ਉਸੇ ਇੱਕ ਐਸਾ ਮਹਿਮਾ ਯੁਕਤੀ ਕਲਿਸਿਆ ਬਣਾ ਕਰ ਪ੍ਰਸਤੁਤ ਕਰੇ, ਜਿਸ ਨੇ ਨਾ ਕਲੰਕ ਨਾ ਜੁਰੀ ਨਾ ਉਸਕੇ ਸਾਹਮਣੇ ਕੁਛ ਹੋ, ਵਰਨ ਪਵਿੱਤਰ ਨਿਰਦੋਸ਼ ਹੋ।
ਹਾਲੇਲੂਇਆ। ਸੋ ਦੂਸਰੀ ਗੱਲ ਇਹ ਕਿ ਇਹਦਾ ਮਕਸਦ ਇਹ ਵੇ ਕਿ ਜਿਹੜੇ ਅਵਿਸ਼ਵਾਸੀ ਨੇ ਜਾਂ ਗੈਰ ਮਸੀਹੀ ਜਿਹੜੇ ਨੇ ਉਹ ਉਹਨਾਂ ਵਿੱਚੋਂ ਜਿਹੜੇ ਧਰਮੀ ਨੇ ਉਹ ਜ਼ਿੰਦਾ ਹੋਣਗੇ, ਯਾਨੀ ਗੈਰ ਜਿਹੜੇ ਮਰ ਗਏ ਨੇ, ਜਿਹੜੇ ਅਵਿਸ਼ਵਾਸੀ ਪ੍ਰਭੂ ਯਿਸੂ ਨੂੰ ਆਪਣਾ ਜਿੰਨਾ ਮੁਕਤੀਦਾਤਾ ਗ੍ਰਹਿਣ ਕੀਤਾ, ਅਤੇ ਜਿਹੜੇ ਅਵਿਸ਼ਵਾਸੀ ਨੇ ਉਹ ਦੋਵੇਂ ਮਰ ਗਏ ਨੇ, ਲੇਕਿਨ ਉਹਨਾਂ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੂੰ ਜ਼ਿੰਦਾ ਕਰਨਾ। ਇਹ ਦੇਖੋ ਨਾ, ਇਹ ਪਹਿਲਾਂ ਤਸਲਨੀਕੀਆਂ 4:14-16-17 ਆਇਤ 'ਚ ਇਹ ਤੁਸੀਂ ਆਲਰੇਡੀ ਪੜ੍ਹ ਦਿੱਤਾ ਹੈਗਾ ਠੀਕ ਹੈ ਭਾਈ। ਪਹਿਲੇ ਤਾਂ ਜਦੋਂ ਪ੍ਰਭੂ ਯਿਸੂ ਬਦਲਾਂ 'ਤੇ ਆਏਗਾ ਤਾਂ ਪਹਿਲੇ ਉਹ ਜਿਹੜੇ ਯਿਸੂ 'ਚ ਮਰ ਗਏ ਨੇ ਉਹ ਚੱਕੇ ਜਾਣਗੇ, ਅਤੇ ਫਿਰ ਕਹਿੰਦਾ ਅਸੀਂ ਉਹਨਾਂ ਤੋਂ ਪਹਿਲੇ ਨਹੀਂ, ਫਿਰ ਕਹਿੰਦਾ ਜਿਹੜੇ ਅਸੀਂ ਜਿਉਂਦੇ ਹੋਵਾਂਗੇ ਅਸੀਂ ਯਿਸੂ, ਅਤੇ ਫਿਰ ਅਸੀਂ ਬਦਲ ਜਾਵਾਂਗੇ ਠੀਕ ਹੈ। ਇਹ ਉਸੇ ਲਈ ਜਦੋਂ ਯਿਸੂ ਨੇ ਆਉਣਾ ਹੈ ਅਤੇ ਕਈ ਜਿਹੜੇ ਮਰੇ ਨੇ ਪਹਿਲੇ ਉਹ ਜੀਵਤ ਹੋਣਗੇ, ਉਹਦੇ ਬਾਅਦ ਅਸੀਂ ਹੋਵਾਂਗੇ ਜਿਹੜੇ ਜ਼ਿੰਦਾ ਹੋਵਾਂਗੇ। ਅਤੇ ਪਹਿਲਾ ਕਰੰਥੀਆਂ 15:51-52 ਆਇਤ 'ਚ ਇਹ ਭੇਤ ਖੋਲ ਰਿਹਾ ਹੈ ਕਿ ਅਸੀਂ ਕਿੰਝ ਬਦਲਾਂਗੇ, ਉਹ ਪੜ੍ਹ ਦਿਓ। ਇੰਝ ਬਦਲਾਂਗੇ ਜਿੰਝ ਅੱਖ ਨਹੀਂ ਝਮਕਦੇ, ਸਾਡੇ ਵੀ ਇਹ ਜਿਹੜੇ ਸਰੀਰ ਨੇ ਇਹ ਬਦਲ ਕੇ ਇਹ ਜਲਾਲੀ ਬਦਨ ਬਣ ਜਾਣਗੇ, ਜਿਹੜਾ ਕਿ ਫਿਲਿਪੀਆਂ 3:20-21 ਆਇਤ 'ਚ ਦਾ ਜ਼ਿਕਰ ਹੈ। ਪਹਿਲੇ ਤੁਸੀਂ ਇਹ ਪੜ੍ਹ ਦਿਓ, ਕਿਹੜਾ ਪੜ੍ਹਨ ਲੱਗੇ ਸੋ? ਹਾਂ, ਪਹਿਲਾਂ ਕਰੰਥੀਓ 15:51-52 ਆਇਤ ਵਿੱਚ ਕਿ ਜਿਹੜੇ ਜਿਉਂਦੇ ਹੋਣਗੇ। ਸੋ ਇਸ ਲਈ ਇਹ ਇਹ ਵੇ ਕਿ ਇਹ ਦੂਸਰਾ ਇਹਦਾ ਮਕਸਦ ਇਹ ਹੋਣਾ ਕਿ ਪਹਿਲੇ ਉਹ ਜਿਹੜੇ ਮਸੀਹ 'ਚ ਮਰ ਗਏ ਨੇ ਉਹ ਜ਼ਿੰਦਾ ਹੋਣਗੇ। ਉਹ ਦੇਖੋ, ਜਿਹੜਾ ਬੰਦਾ ਮਰਦਾ ਹੈ ਉਹਦੀ ਆਤਮਾ ਪ੍ਰਾਣ ਯਿਸੂ ਕੋਲ ਚਲੀ ਜਾਂਦੀ ਹੈ ਨਾ, ਸਰੀਰ ਨੇ ਉਹ ਸਰੀਰ ਜਦੋਂ ਜੀ ਉੱਠਣਗੇ ਅਤੇ ਉਹ ਜਦੋਂ ਜੀ ਉੱਠਣਗੇ ਤਾਂ ਉਹ ਉਹ ਜਲਾਲੀ ਬਦਨ 'ਚ ਕਨਵਰਟ ਹੋ ਜਾਣਗੇ ਨਾ। ਜੀ ਇਹ ਪੜ੍ਹ ਜੀ ਜੀ ਜੀ
ਹਾਂ ਜੀ ਪਹਿਲਾਂ ਗ੍ਰੰਥੀ 15:51-52 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਦੇਖੋ ਮੈਂ ਤੁਹਾਨੂੰ ਇੱਕ ਰਹੱਸਿਆ ਕੀ ਬਾਤ ਬਤਾਤਾ ਹੂੰ ਕਿ ਹਮ ਸੋਏਂਗੇ ਨਹੀਂ ਪਰੰਤੂ ਹਮ ਸਭ ਕੇ ਸਭ ਬਦਲ ਜਾਏਂਗੇ, ਏਕ ਸ਼ਨ ਮੇਂ ਪਲਕ ਮਾਰਤੇ ਹੀ ਅੰਤਿਮ ਤੁਰੀ ਕੇ ਬਜਾਏ ਜਾਣੇ ਕੇ ਸਮੇਂ ਹੋਗਾ ਕਿਉਂਕਿ ਤੁਰੀ ਬਜੇਗੀ ਮ੍ਰਿਤਕ ਅਵਿਸ਼ਵਾਸੀ ਦਿਸ਼ਾ ਮੇਂ ਜਲਾਏ ਜਾਏਂਗੇ ਔਰ ਹਮੇ ਹਮ ਬਦਲ ਜਾਏਂਗੇ।
ਹਾਲੇਲੂਇਆ। ਤੇ ਇਹ ਇੱਕ ਦੂਸਰਾ ਇਹਦਾ ਕਾਰਨ ਹੋਣਾ ਕਿ ਰੈਪਚਰ ਦੇ ਵਿੱਚ ਇਹ ਬੜਾ ਵਿਸ਼ਵਾਸਾਂ ਨਹੀਂ, ਬੜਾ ਹੀ ਖੁਸ਼ੀ ਦਾ ਦਿਨ ਹੋਣਾ ਸਰਕਾਰ। ਅੱਛਾ, ਤੀਸਰੀ ਚੀਜ਼ ਕਿ ਇਹ ਜਿਹੜੇ ਨੇ ਨਾ ਧਰਮੀ ਲੋਕ ਇਹ ਅਸਮਾਨ 'ਤੇ ਚੱਕੇ ਜਾਣਗੇ, ਠੀਕ ਹੈ, ਅਤੇ ਉੱਥੇ ਇਹਨਾਂ ਨੂੰ ਰਿਵਾਰਡ ਮਿਲਣਗੇ, ਇਨਾਮ ਮਿਲਣਗੇ, ਠੀਕ ਹੈ, ਇਹ ਉਦੋਂ ਜਦੋਂ ਚੱਕੇ ਜਾਣਗੇ। ਪਹਿਲਾਂ ਤਸਲਨੀਕੀਆਂ 3:13, ਠੀਕ ਹੈ, ਅਬਰਾਨੀਆਂ 12:22-23, ਇਹ ਜਿਹਦੇ ਹਾਂਜੀ, ਅਤੇ ਇਹ ਸੋ ਪਹਿਲੇ ਅਸਾਂ ਪੜ੍ਹਿਆ ਸੀ ਕਿ ਬਈ ਉਹ ਵਾਅਦਾ ਜਿਹੜਾ ਯਿਸੂ ਨੇ ਪਹਿਲਾਂ ਯੋਨਾ 14:1-3 ਵਿੱਚ ਕੀਤਾ ਸੀ ਉਹ ਪੂਰਾ ਕਰੂਗਾ। ਦੂਜਾ ਇਹ ਵੀ ਕਿ ਜਿਹੜੇ ਮਸੀਹ 'ਚ ਮਰ ਗਏ ਨੇ ਪਹਿਲੇ ਉਹ ਜੀਵਤ ਹੋਣਗੇ, ਫਿਰ ਅਸੀਂ ਹੋਵਾਂਗੇ ਜਿਹੜੇ ਜ਼ਿੰਦਾ ਹੋਵਾਂਗੇ। ਤੀਸਰੀ ਇਹ ਵੇ ਕਿ ਅਸਮਾਨ 'ਤੇ ਉਹ ਜਿਹੜਾ ਜਿਹੜਾ ਉੱਥੇ ਸਾਨੂੰ ਇਸੇ ਰੈਪਚਰ 'ਚ ਹੀ ਬਿਲੀਵਰਸ ਦਾ ਨਿਆਂ ਹੋਣਾ, ਜਿਹਦੇ ਵਿੱਚੋਂ ਉਹਨਾਂ ਨੂੰ ਮਿਲਣਗੇ ਇਨਾਮ ਮਿਲਣਗੇ ਜਾਂ ਰਿਵਾਰਡ। ਜੀ
ਪੜ੍ਹ ਦਿੰਦੇ ਹਾਂ ਜੀ, ਗੁਰੂ 12:22-23 ਦੇ ਵਿੱਚ ਇਸ ਤਰ੍ਹਾਂ ਲਿਖਿਆ, ਪਰੰਤੂ ਤੁਮ ਜੋ ਸਿਓਨ ਪਰਬਤ ਔਰ ਜੀਵਤ ਪਰਮੇਸ਼ਵਰ ਕੇ ਨਗਰ ਸਵਰਗੀ ਜਰੂਰਤਮ ਮੇ ਤਥਾ ਆਸੰਖਿਆ ਸਵਰਗ ਦੂਤੋ ਕੇ ਪਾਸ ਔਰ ਮਹਾਸਭਾ ਅਰਥਾਤ ਉਸ ਪਲੋਠੇ ਕੀ ਕਲੀਸਿਯਾ ਕੇ ਸਮੀਪ ਜਿਸਕਾ ਨਾਮ ਸਵਰਗ ਮੇ ਲਿਖਾ ਹੈ ਔਰ ਸਭ ਕੇ ਨਿਆਂਧੀਸ਼ ਪਰਮੇਸ਼ਵਰ ਔਰ ਸਿੱਧ ਕੀ ਹੋਏ ਧਰਮੀਓ ਕੀ ਆਤਮਾਓਂ ਮੇ ਉਪਸਥਿਤ ਹੋ।
ਚੌਥਾ ਕਾਰਨ ਜੀ ਇਹਦਾ ਇਹ ਵੇ ਕਿ ਧਰਮੀਆਂ ਨੂੰ ਜਿਹੜਾ ਉਹ ਸਦੀਪਕ ਇੱਕ ਯਾਨੀ ਅਬਦੀ ਇੱਕ ਉਹਨੂੰ ਕੀ ਕਹਿੰਦੇ ਨੇ ਸਦਾ ਦਾ ਇੱਕ ਜਾਮਾ ਜਾਂ ਡਰੈਸ ਪਵਾਇਆ ਜਾਏਗਾ। ਫਿਲਿਪੀਆਂ 3:21 ਇਹ ਵੀ ਇੱਕ ਰੈਪਚਰ ਹੀ ਹੋਣਾ ਜੀ।
ਹਾਂ,
ਫਿਲਿਪੀਆਂ 3:21 ਤੇ ਪਹਿਲਾਂ ਕਰੰਥੀਆਂ 15:54 ਆਇਤ ਜਿਹੜੀ ਹੈ 54 ਤੇ ਫਿਲਿਪੀਆਂ 3:21 ਪੜ੍ਹ ਦਿਓ। ਮਤਲਬ ਇਹ ਜਿਹੜਾ ਹੁਣ ਸਰੀਰ ਇਹ ਜਿਹੜਾ ਨਾਸ਼ ਹੋ ਜਾਂਦਾ ਹੈ ਇਹ ਹੁਣ ਇਹੋ ਜਿਹਾ ਮਿਲੇਗਾ ਜਿਹੜਾ ਕੀ ਕਹਿ ਲਓ ਇਨਕਰਪਟੇਬਲ। ਹਾਂ ਹਾਂ ਜਿਹੜਾ ਯਿਸੂ ਦਾ ਸੀ ਜਦੋਂ ਮੁਰਦਿਆਂ ਵਿੱਚੋਂ ਉਹ ਜੀ ਉੱਠੇ ਸਨ ਜੀ। ਇਹਦੇ ਵਿੱਚ ਹੀ ਉਹ ਚੇਲਿਆਂ ਨੂੰ ਕਮਰੇ 'ਚ ਬੰਦ ਸਨ ਜਿਹੜੇ ਯਹੂਦੀਆਂ ਦੇ ਡਰ ਕੋਲੋਂ ਅੰਦਰ ਲੁਕੇ ਪਏ ਸਨ। ਇਹਦੇ ਵਿੱਚ ਉਹ ਕੰਧ ਕੁੰਦ ਕੋਈ ਨਹੀਂ, ਇਹਦੇ ਵਿੱਚੋਂ ਜਿੱਥੋਂ ਮਰਜ਼ੀ ਗੁਜ਼ਰ ਸਕਦੇ ਹੈਗੇ ਉਹ। ਜੀ ਜੀ ਸਰ,
ਅਤੇ ਵਿੱਚ ਕਹਿੰਦਾ ਪਿਆ ਹੈ ਵਹਿ ਆਪਣੀ ਸ਼ਕਤੀ ਕੇ ਉਸ ਪ੍ਰਭਾਵ ਕੇ ਅਨੁਸਾਰ ਜਿਸ ਕੇ ਦੁਆਰਾ ਵਹਿ ਸਭ ਵਸਤੂਓਂ ਕੋ ਆਪਣੇ ਵਸ਼ ਮੇ ਕਰ ਸਕਤਾ ਹੈ ਹਮਾਰੇ ਦੀਨਹੀਨ ਦੇਹ ਕਾ ਰੂਪ ਬਦਲ ਕਰ ਆਪਣੀ ਮਹਿਮਾ ਮੇ ਦੇਹ ਕੇ ਰੂਪ ਮੇ ਬਦਲ ਜਾਏਗਾ।
ਮਹਿਮਾ ਜਲਾਲ ਕੀ ਸੂਰਤ ਮੇ ਬਦਲ ਦੇਗਾ। ਅੱਛਾ ਜੀ, ਹੁਣ ਟਾਈਮ ਨੂੰ ਬਚਾਉਂਦੇ ਹੋਏ ਆ, ਪੰਜਵਾਂ ਕਾਰਨ ਇਹ ਵੇ ਕਿ ਰੈਪਚਰ ਦਾ ਕਿ ਜਿਹੜੇ ਧਰਮੀਆਂ ਨੂੰ ਖੁਦਾ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਪੇਸ਼ ਕਰਨਗੇ। ਜਦੋਂ ਇਹ ਧਰਮੀਆਂ ਨੂੰ ਇਹ 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 ਸਰੀਰ ਅਹਿਸਾ ਮਿਲ ਜਾਏਗਾ ਔਰ ਉਹਦੇ ਵਿੱਚ ਕੋਈ ਬਗਾਵਤ ਦਾ ਅਨਸਰ ਨਹੀਂ ਹੋਣਾ ਜਿਹੜਾ ਹੋਣੇ ਸਾਡੇ 'ਚ ਹੈ। ਦੇਖੋ ਨਾ ਉਹ ਕੀ ਕਹਿੰਦੇ ਹਨ ਰੋਮੀਓ 7 'ਚ ਪਾਲੂਸ ਕਹਿੰਦਾ ਹਾਏ ਹਾਏ ਇਹ ਫਿਰ ਮੇਰੇ ਕੋਲ ਪਾਪ ਹੋ ਜਾਂਦਾ ਹੈ, ਇਹ ਮੈਂ ਕਰਨ ਵਾਲਾ ਨਹੀਂ, ਇਹ ਉਹ ਗੁਣ ਉਹ ਵੇ ਜਿਹੜਾ ਗੁਨਾਹ ਮੇਰੇ 'ਚ ਉਹ ਕੱਢੂਗਾ ਇੱਥੇ। ਅੱਛਾ ਫਿਰ ਜੀ, ਪੰਜਵਾਂ ਇਹ ਵੇ ਕਿ ਉਹਨਾਂ ਨੂੰ ਪਿਤਾ ਅੱਗੇ ਪੇਸ਼ ਕਰੇਗਾ। ਆਹ ਹੀ ਮੇਰੀ ਦੁਲਹਨ ਜਿਹੜੀ ਤਿਆਰ ਸੀਗੀ, ਦੁਲਹਨ ਤਾਂ ਉਹ ਵੀ ਹੈ ਜਿਹੜੀ ਥੱਲੇ ਹੁਣ ਪ੍ਰਕਾਸ਼ ਦੀ ਪੋਥੀ 6:9 ਆਇਤ ਤੋਂ ਗਾਂ ਉਹ ਫਿਰ ਸ਼ਹਾਦੀਆਂ ਦੇ ਕੇ ਆਉਣਗੇ ਅਤੇ ਕਹਿੰਦਾ ਇਹ ਉਹ ਸਨ ਜਿਹਨਾਂ ਤਿਆਰੀ ਕੀਤੀ ਸੀਗੀ। ਉਹ 5 ਕੁਆਰੀਆਂ ਵਾਲੀ ਗੱਲ ਰਾਹ ਇਹ ਜਿਹੜਾ ਨਾ ਪਹਿਲਾਂ ਤਸਲਨੀਕੀਆਂ 3:13 ਵਿੱਚ ਇਹ ਜਨਾਬ ਪਿਤਾ ਕੋਲੋਂ ਪੇਸ਼ ਕਰੇਗਾ। ਇਹ 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 ਹੁਣ ਕੰਮ ਹੋਣੇ ਨੇ ਰੈਪਚਰੀ 'ਚ ਹੀ ਹੋਣੇ ਜੇ, ਬਾਅਦ 'ਚ ਕਿੱਥੇ ਹੋਣਗੇ ਜੀ।
ਪਹਿਲਾਂ ਤਸਲਨੀਕੀਓ
3:13
ਦੇ ਵਿੱਚ ਅਸੀਂ ਦੇਖ ਲਿਆ ਪ੍ਰਭੂ ਯਿਸੂ ਮਸੀਹ ਆਪਣੇ ਸਭ ਪਵਿੱਤਰ ਲੋਕੋਂ ਕੇ ਸਾਥ ਆਏ ਤੋ ਵਹਿ ਤੁਹਾਰੇ ਹਿਰਦਿਓ ਕੋ ਹਮਾਰੇ ਪਿਤਾ ਪਰਮੇਸ਼ਵਰ ਕੇ ਸਮੁੱਤ ਪਵਿੱਤਰਤਾ ਮੇ ਨਿਰਦੋਸ਼ ਠਹਿਰਾਏ।
ਇਹ ਸਾਡੇ ਵਿੱਚੋਂ ਉਹ ਫਿਰ ਗੁਨਾਹ ਜਿਹੜਾ ਨਾ ਜਿਹਦੇ ਲਈ ਪਾਲੂਸ ਵੀ ਪਿੱਟਦਾ ਫਿਰ ਰਿਹਾ, ਯਾਰ ਮੈਂ ਨੇਕੀ ਕਰਨਾ ਚਾਹੁੰਦਾ, ਇਹ ਉਦੋਂ ਕੱਢੂਗਾ ਉੱਥੇ, ਠੀਕ ਹੈ। ਇਸ ਲਈ ਇਹ ਜ਼ਰੂਰੀ ਹੈ, ਕਾਰਨ ਹੈ। ਫਿਰ ਛੇਵਾਂ ਕਾਰਨ ਇਹ ਹੈ ਕਿ ਇਹ ਇਹਨਾਂ ਨੂੰ ਫਿਰ ਧਰਮੀਆਂ ਨੂੰ ਆਤਮਾ ਪ੍ਰਾਣ ਸਰੀਰ ਦੇ ਵਿੱਚ ਉਹ ਪੂਰਾ ਬਣਾਏਗਾ, ਠੀਕ ਹੈ। ਪਹਿਲਾਂ ਤਸਨੀਕੀਆਂ 5:23 ਆਇਤ ਜਿਹੜੀ ਹੈ ਨਾ, ਕਿ ਉਹ ਉੱਥੇ ਲਿਖਿਆ ਕਿ ਪ੍ਰਭੂ ਯਸੂ ਮਸੀਹ ਦੇ ਆਉਣ ਤੱਕ ਸਾਡੀ ਆਤਮਾ ਪ੍ਰਾਣ ਸਰੀਰ ਜਿਹੜੇ ਨੇ ਉਹ ਕਰ ਦਿਉ। ਪਹਿਲਾਂ ਤਸਨੀਕੀਆਂ 5:23 ਪੜ੍ਹ ਦਿਉ। ਹੁਣ ਇਹ ਬਾਈਬਲ ਦੀ ਸਬੂਤ ਨੇ, ਇਸ ਲਈ ਇਹ ਰੈਪਚਰ ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਇਹ ਰੈਪਚਰ ਵਿੱਚ ਹੀ ਹੋਣਗੇ, ਹੋਰ ਕਿਧਰੇ ਨਹੀਂ ਇਹਨਾਂ ਆਇਤਾਂ ਨੂੰ ਫਿੱਟ ਕਰ ਸਕਦੇ ਜੀ।
ਪਹਿਲਾਂ ਤਸਨੀਕੀਆਂ 5:23 ਚ ਕਹਿੰਦਾ ਹੈ ਕਿ ਸ਼ਾਂਤੀ ਕਾ ਪਰਮੇਸ਼ਰ ਆਪ ਹੀ ਤੁਮੇ ਪੂਰਨ ਪਵਿੱਤਰ ਕਰੇ ਔਰ ਤੁਹਾਡੀ ਆਤਮਾ ਪ੍ਰਾਣ ਔਰ ਦੇਹ ਹਮਾਰੇ ਪ੍ਰਭੂ ਯਿਸੂ ਮਸੀਹ ਕੇ ਆਗਮਨ ਤੱਕ ਪੂਰੀ ਰੀਤੀ ਸੇ ਨਿਰਦੋਸ਼ ਤੇ ਸੁਰੱਖਿਅਤ ਰੱਖੇ।
ਫਿਰ ਜਿਹੜਾ ਹੈਗਾ ਜੀ ਉਹ ਵੇ ਸੱਤਵਾਂ ਕਾਰਨ ਜਿਹੜਾ ਉਹ ਇਹ ਵੇ ਕਿ ਇਹ ਜਿਹੜੀ ਪ੍ਰਕਾਸ਼ ਦੀ ਪੋਥੀ ਦੇ ਵਿੱਚ ਨਹੀਂ ਹੈ ਜਿਹੜੀਆਂ ਸਾਰੀਆਂ ਮੁਸੀਬਤਾਂ ਜਿਹੜੀਆਂ ਕਿ ਇਹ ਮੋਹਰਾਂ ਨੇ ਨਰਸਿੰਘੇ ਨੇ ਇਹ ਪਿਆਲੇ ਨੇ ਉਹਨਾਂ ਤੋਂ ਬਚਾਉਣ ਲਈ ਉਹ ਸਾਨੂੰ ਇੱਕ ਰਾਹ ਤਿਆਰ ਕਰਾਏਗਾ। ਫਰਾਰ ਨਹੀਂ ਹੁੰਦਾ ਜਿੰਝ ਬੰਦਾ ਭੱਜ ਜਾਂਦਾ ਹੈ, ਯਾਨੀ ਇਹ ਇਹ ਰੈਪਚਰ ਦਾ ਦੇਖੋ ਲੂਕਾ 21:36 ਆਇਤ ਲਿਖ ਲਿਓ। ਲੂਕਾ 21:36 ਅਤੇ ਪਹਿਲਾਂ ਥੈਸਲੋਨੀਕੀਆਂ 4:16-17 ਇਹ ਆਪਾਂ ਪੜ੍ਹ ਲਈ ਸੀ ਲੂਕਾ 21:36, ਠੀਕ ਹੈ। ਅੱਠਵਾਂ ਕਾਰਨ ਇਹ ਵੇ ਕਿ ਉਹ ਜਿਹੜੀ ਯਸੂ ਦੇ ਵਿਰੋਧੀ ਨੂੰ ਜਿਹੜਾ ਚੀਜ਼ ਡੱਕਣ ਡਿਆ ਨਾ ਕਲੀਸੀਆ ਉਹ ਦੂਰ ਕੀਤੀ ਜਾਏਗੀ। ਦੂਸਰਾ ਥੈਸਲੋਨੀਕੀਆਂ 2:7 ਆਇਤ, ਭਾਈ ਇੱਕ ਹੈ ਡੱਕਣ ਵਾਲਾ, ਜਿੰਨੀ ਦੇਰ ਤੱਕ ਉਹ ਹਟਾਇਆ ਨਾ ਜਾਵੇ ਉਨੀ ਦੇਰ ਤੱਕ ਉਹ ਜਿਹੜਾ ਯਸੂ ਦਾ ਵਿਰੋਧੀ ਜਿਹੜਾ ਉਹ ਸਾਹਮਣੇ ਨਹੀਂ ਆ ਸਕਦਾ, ਠੀਕ ਹੈ ਜੀ। ਅਤੇ ਫਿਰ ਆਪਾਂ ਨਾਵੀਂ ਵੇਹਨੇ ਹਾਂ ਕਿ ਜਿਹੜਾ ਯਸੂ ਦਾ ਵਿਰੋਧੀ ਦੇ ਦਾ ਪ੍ਰਕਾਸ਼ਿਤ ਵਾਕਿਆ 'ਚ ਜ਼ਾਹਿਰ ਹੋਣਾ ਜਿਹੜਾ ਨਾ ਉਹ ਦੂਸਰਾ ਥੈਸਲੋਨੀਕੀਆਂ 2:7-8 ਵਿੱਚ ਹੈ ਨਾ, ਕਿ ਉਹ ਫਿਰ ਉਹ ਸਾਹਮਣੇ ਆਏਗਾ,
ਠੀਕ ਹੈ।
ਅਤੇ ਦਸਵੀਂ ਇਹ ਕਿ ਪਹਿਲੇ ਅਤੇ ਪਿਛਲੇ ਕੀ ਉਹਨੂੰ ਕਹਿ ਲਓ ਬਾਰਿਸ਼ ਦਾ ਫਲ ਪਾਉਣਾ ਇਹ ਇਹ ਇਹਦੇ ਵਿੱਚ ਹੋਏਗਾ। ਪਿਛਲਾ ਯਾਨੀ ਕਿ ਜਿਹੜੀ ਕਿ ਇਹ ਇਹ ਥੋੜ੍ਹਾ ਜਿਹਾ ਐਗਰੀਕਲਚਰ ਯਾਨੀ ਦੱਸਿਆ ਸੀ ਕਿ ਪਹਿਲੇ ਬਾਰਿਸ਼ ਉਹ ਬੜੀ ਹਲਕੀ ਪੈਂਦੀ ਸੀ ਹੈ ਨਾ, ਤਾਂ ਕਿ ਉਹ ਬੀਜ ਬੀਜਿਆ ਜਾਏ। ਉਹਦੇ ਬਾਅਦ ਜਦੋਂ ਉਹ ਬੂਟੇ ਵਧੇ ਹੁੰਦੇ ਸਨ ਤਾਂ ਫਿਰ ਤੇਜ਼ ਹਵਾ ਚੱਲਦੀ ਸੀ। ਸੋ ਇਹ ਪੜ੍ਹ ਦਿਓ ਯਕੂਬ 5:7-8, ਪਹਿਲੇ ਤਾਂ ਯੋਹੰਨਾ 14:1-3 ਵਿੱਚ ਅਸਾਂ ਵੇਖ ਲਿਆ ਸੀ, ਅਤੇ ਜ਼ਕਰੀਆ 10:1 ਪੜ੍ਹ ਦਿਓ। ਜ਼ਕਰੀਆ 10:1 ਅਤੇ ਯਕੂਬ 5:7-8, ਇਹ ਸਾਰੇ ਕਾਰਨ ਨੇ ਜਿਸ ਤੋਂ ਰੈਪਚਰ ਹੋਣਾ, ਵਰਨਾ ਇਹ ਸਾਰੀਆਂ ਚੀਜ਼ਾਂ ਨੂੰ ਕਿੱਥੇ ਫਿੱਟ ਕਰੋਗੇ ਉਹ ਬਾਈਬਲ ਵਿੱਚ ਕਿੱਧਰੇ ਜੀ।
ਯਕੂਬ ਦਾ ਆਪਾਂ ਪੜ੍ਹ ਦਿੰਦੇ ਹਾਂ
ਜੀ,
ਇਸਲੀ ਹੈ ਭਾਈ ਪ੍ਰਭੂ ਕੇ ਆਗਮਨ ਤੱਕ ਧਨਯ ਰਹੋ, ਦੇਖੋ ਕ੍ਰਿਸ਼ਕ ਭੂਮੀ ਕੀ ਮੂਲਿਆਵਾਦ ਉਪਜ ਕੇ ਲੀਏ ਪ੍ਰਥਮ ਔਰ ਅੰਤਿਮ ਵਰਸ਼ ਹੋਣੇ ਕਾ ਦਿਆ ਬਾਂਧੇ ਠਹਿਰੇ ਰਹਿਣਾ ਤੁਮ ਪਰ ਵੀ ਦਿਆ ਬਾਂਧੀ ਹੋ ਆਪਣੇ ਹਿਰਦਿਓ ਕੋ ਦ੍ਰਿੜ ਕਰੋ ਕਿਉਂਕਿ ਪ੍ਰਭੂ ਕਾ ਆਗਮਨ ਨਿਕਟ ਹੈ।
ਹਾਲੇਲੂਯਾ, ਠੀਕ ਹੈ। ਜ਼ਕਰੀਆ 10:1 ਤੇ ਇਹ ਸਰ ਇਹ ਉਹ ਕਾਰਨ ਨੇ ਮੋਟੇ ਮੋਟੇ
ਬਹੁਤ ਅੱਛਾ
ਕਿ ਰੈਪਚਰ ਹੋਣਾ ਹੈ ਔਰ ਇਹ ਸਾਰੇ ਸਬੂਤ। ਇੱਕ ਆਇਤ ਹੋਰ ਪੜ੍ਹ ਦਿਓ ਫਿਰ ਤੁਹਾਡਾ ਟਾਈਮ ਵੀ ਮੇਰੇ ਖਿਆਲ ਦਾ ਘੰਟਾ ਹੋ ਜਾਣਾ। ਜ਼ਕਰੀਆ 10:1, ਸੋ ਇਹ ਉਹ 2 ਪੁਆਇੰਟ ਆਪਾਂ ਦੇਖ ਸਕਦੇ ਹਾਂ ਕਿ ਰੈਪਚਰ ਕੀ ਹੈਗਾ, ਹੈ ਨਾ।
ਜ਼ਕਰੀਆ 10:1 ਦੇ ਵਿੱਚ ਉਹ ਕਹਿੰਦਾ ਹੈ ਬਸੰਤ ਕਾਲੀਨ ਵਰਸ਼ ਕੇ ਸਮਾਂ ਯਹੋਵਾ ਤੇ ਵਰਸ਼ਾ ਮੰਗੋ, ਹਾਂ ਉਸ ਯਹੋਵਾ ਸੇ ਵਰਸ਼ ਸੇ ਬਦਲ ਬਾਦਲ ਬਨਾਤਾ ਹੈ ਤਬ ਵਹ ਪ੍ਰਤੇਕ ਮਨੁਸ਼ਯ ਕੋ ਵਰਸ਼ਾ ਕਾ ਬਿਛੋਨਾ ਔਰ ਖੇਤਾਂ ਮੇਂ ਹਰਿਆਲੀ ਦੇਤਾ ਹੈ।
ਤੇ ਸਰ ਜੀ ਇਹ ਜੇ ਉਹ ਕਾਰਨ ਜਿਹੜੇ ਬਾਈਬਲ ਵਿੱਚ ਨੇ ਕਿ ਰੈਪਚਰ ਹੋਣਾ ਤੇ ਉਹ ਵੀ ਅਸੀਂ ਚੇਲਿਆਂ ਦੇ ਕਰਤੱਵ ਜਿਹੜੀ ਹੈ ਨਾ ਉਹ ਅਸੀਂ ਤੁਹਾਨੂੰ ਤੁਸੀਂ ਦੇਖ ਲਿਆ ਹੋਣਾ ਕਿ ਉਹ ਉਹ ਉੱਥੇ ਜਿਹੜਾ ਉਹ ਦੂਤ ਕਹਿਣ ਦੇ ਨੇ ਕਿ ਉਹ ਭਾਈ ਇਹਨੂੰ ਆਉਂਦਿਆਂ ਤੁਸੀਂ ਵੇਖੋ ਇਹ ਰੈਪਚਰ ਵਿੱਚ ਨਹੀਂ ਜੇ ਪਤਾ ਲੱਗਣਾ ਦੁਨੀਆਂ ਨੂੰ ਸਿਰਫ ਵਿਸ਼ਵਾਸੀਆਂ ਨੂੰ ਪਤਾ ਹੋਊਗਾ। ਸੋ ਯਿਸੂ ਮਸੀਹ ਦੀ ਹੁਣ ਆਮਦ ਦੇ ਦੋ ਨੇ, ਪਹਿਲੇ ਤਾਂ ਉਹ ਬਦਲਾਂ 'ਤੇ ਆਏਗਾ, ਚਰ ਚੱਕਿਆ ਜਾਏਗਾ, ਯਿਸੂ ਦਾ ਵਿਰੋਧੀ ਆ ਜਾਏਗਾ, ਅੱਗੇ ਉਹ ਤਕਰੀਬਨ 7 ਸਾਲ ਉਹਨੂੰ ਮਿਲ ਜਾਣਗੇ, ਅਤੇ ਫਿਰ ਇਹ ਉਹਦੇ ਬਾਅਦ ਜਿਹੜੀ ਇਹ ਜ਼ਕਰੀਆ 14 ਅਗਰ ਤੁਸੀਂ ਕੋਈ ਪੜ੍ਹ ਲਓਗੇ ਨਾ ਸਾਰਾ ਕਿ ਕਦੋਂ ਉਹ ਤਕਰੀਬਨ 7 ਸਾਲ ਉਦੋਂ ਹੋ ਜਾਣਗੇ ਜਦੋਂ ਇਹ ਸਾਰੇ ਆਰਮਾਗੱਡਨ ਦੀ ਜੰਗ ਵਿੱਚ ਆਣ ਕੇ ਯਹੂ ਅੱਧਾ ਸ਼ਹਿਰ ਇਸਰਾਈਲ ਦਾ ਲੈ ਲੈਣਗੇ ਔਰ ਔਰਤਾਂ ਨੂੰ ਬੇਇੱਜ਼ਤ ਕਰਨਗੇ, ਉਦੋਂ ਫਿਰ ਯਿਸੂ ਮਸੀਹ ਆਣਗੇ। ਉਹ ਜ਼ਾਹਰਾ ਅਹਿਮਦ ਉਦੋਂ ਹਰ ਇੱਕ ਅੱਖ ਉਹਨੂੰ ਵੇਖੇਗੀ, ਹੁਣ ਨਹੀਂ ਵੇਖਣ ਲੱਗੀ ਰੈਪਚਰ ਵਿੱਚ। ਠੀਕ ਹੈ, ਇਹ ਫਿਰ ਇੱਥੇ ਤੁਹਾਡੇ 31 ਮਿੰਟ ਹੋ ਗਏ ਜੀ।
ਬਹੁਤ ਅੱਛਾ ਜੀ, ਰਾਵਣ ਪ੍ਰਗਟ ਦੇਵੇ ਜਿਹੜੇ ਵੀ ਸੁਣਨ ਦੁਆਰਾ ਦੁਆਰਾ ਸੁਣਨ ਤੇ ਰੈਪਚਰ ਜਿਹੜੇ ਦਿੱਤੇ ਨੇ ਇਹਨਾਂ ਨੂੰ ਪੜ੍ਹਨ ਤਾਂ ਕਿ ਸਵਾਲ ਕਲੀਅਰ ਹੋਣ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇਵੇ ਇਸ ਵਚਨ ਦੇ ਦੁਆਰਾ, ਔਰ ਇਹ ਤੁਹਾਡੇ ਦਿਲ ਤਕੜੇ ਹੋ ਜਾਣ, ਮਜ਼ਬੂਤ ਹੋ ਜਾਣ, ਤਾਂ ਸਾਡੇ ਅੰਦਰ ਕੋਈ ਕਨਫਿਊਜ਼ਨ ਨਾ ਰਹੇ ਕਿ ਰੈਪਚਰ ਹੋਣਾ ਹੀ ਹੋਣਾ ਹੈ। ਔਰ ਬਲੈਸ ਯੂ। ਆਮੀਨ।